ਖਾਨ ਅਸਮਾਨ ਖਾਨ ਅਤੇ ਹੋਰ 500 ਪਠਾਨ ਜੋ ਮੀਰ ਤੋਂ ਆਇਆ ਹੋਇਆ ਸੀ ਪਿੰਡ ਮੀਰ ਤੋਂ ਇਹ ਇੰਤਜ਼ਾਰ ਕਰ ਰਹੇ ਸਨ। ਤੀਸਰੇ ਦਿਨ ਕੁਤਬ ਖਾਨ ਵੀ ਪਹੁੰਚ ਗਿਆ। ਇਸ ਨੇ ਆਖਿਆ ਕੋਈ ਕੰਮ ਚੱਲਿਆ ਕਿ ਨਹੀਂ। ਉਹਨਾਂ ਕਿਹਾ ਸਗੋਂ ਉਲਟੀ ਬੇਇੱਜ਼ਤੀ ਹੋਈ ਹੈ ਵਜ਼ੀਰ ਖਾਨ। ਵਜ਼ੀਰ ਨੇ ਗੁਰਦੇਵ ਦੀ ਵਕਾਲਤ ਕੀਤੀ ਹੈ, ਸਾਨੂੰ ਧੱਕੇ ਵੱਜੇ ਹਨ। ਉਹਨੇ ਕਿਹਾ ਕੋਈ ਗੱਲ ਨਹੀਂ, ਅੱਜ ਸ਼ਾਮ ਨੂੰ ਇਕੱਠਿਆਂ ਹੋ ਕੇ ਸੰਮਣ ਬੁਰਜ ਦੇ ਮਗਰਲੇ ਬੰਨੇ ਝਰੋਖਿਆਂ ਸਾਣੀ ਜਾ ਕੇ ਹੱਲਾ ਕਰੋ, ਸ਼ੋਰ ਪਾਓ, ਦੁਹਾਈ ਪਾਓ, ਮਾਰੇ ਗਏ ਲੁੱਟੇ ਗਏ ਇਹ ਤਾਦਕ ਕਹਿਣ ਨਾਲ ਜਦੋਂ ਤੁਹਾਨੂੰ ਕੱਲ੍ਹ ਦਾ ਸਮਾਂ ਦੇਵੇਗਾ ਫਿਰ ਆਪਾਂ ਗੱਲ ਕਰਾਂਗੇ। ਪੈਂਦੇ ਖਾਨ, ਅਸਮਾਨ ਖਾਨ ਅਤੇ ਉਸਦੇ ਨਾਲ ਹੋਰ ਆਏ ਹੋਏ ਪਠਾਨ, ਉਸਦੀ ਬਰਾਦਰੀ ਇਕੱਠੀ ਇਹ ਸੰਮਣ ਬੁਰਜ ਦੇ ਥੱਲੇ ਜਾ ਕੇ ਦੱਸੀ ਹੋਈ ਵਿਉਂਤ ਮੁਤਾਬਕ ਕਿਸੇ ਨਾਲ ਸ਼ੋਰ ਕੀਤਾ, ਹੱਲਾ ਕੀਤਾ, ਦੁਹਾਈ ਪਾਈ। ਇਸ ਵਾਰਤਾਲਾਪ ਨੂੰ ਸੁਣ ਕੇ, ਹਾਲ ਦੁਹਾਈ ਨੂੰ ਸੁਣ ਕੇ ਸ਼ਾਹਜਹਾਂ ਝਰੋਖੇ ਥਾਣੀ ਬਾਹਰ ਵੇਖਿਆ, ਕੀ ਕਹਿ ਰਹੇ ਹੋ? ਇਹਨੇ ਕਿਹਾ ਮਹਾਰਾਜ ਅਸੀਂ ਮਾਰੇ ਗਏ, ਸਾਡੇ ਨਾਲ ਬੇਇਨਸਾਫੀ ਹੋਈ ਹੈ, ਅਸੀਂ ਇਨਸਾਫ਼ ਦੀ ਡਿਮਾਂਡ ਕਰ ਰਹੇ ਹਾਂ, ਇਨਸਾਫ਼ ਮਿਲਣਾ ਚਾਹੀਦਾ ਹੈ। ਤਾਂ ਸ਼ਾਹਜਹਾਂ ਨੇ ਕਿਹਾ ਕੱਲ੍ਹ ਨੂੰ ਦਰਬਾਰ ਵਿੱਚ ਪੇਸ਼ ਹੋਣਾ। ਬਸ ਇਹ ਗੱਲ ਸੁਣਨ ਤੋਂ ਬਾਅਦ ਇਹਨਾਂ ਨੇ ਆਣ ਕੇ ਬੇਨਤੀ ਕੀਤੀ ਕੁਤਬ ਖਾਨ ਨੂੰ, ਜੋ ਤੇਰੀ ਦੱਸੀ ਹੋਈ ਸਕੀਮ ਸੀ ਉਹ ਕਾਮਯਾਬ ਹੋ ਗਈ ਹੈ। ਉਹਨੇ ਕਿਹਾ ਹੁਣ ਚਿੰਤਾ ਨਾ ਕਰੋ, ਹੁਣ ਵਕਾਲਤ ਕਰਨ ਵਾਲਾ ਨਹੀਂ ਰਹਿ ਗਿਆ ਇੱਥੇ, ਕਿਉਂਕਿ ਵਜ਼ੀਰ ਖਾਨ ਵਜ਼ੀਰ ਸਿੰਧ ਹੈਦਰਾਬਾਦ ਚਲੇ ਗਿਆ, ਇਬਰਾਹੀਮ ਇੱਥੇ ਰਹਿੰਦਾ। ਜੋ ਤੇਰੇ ਕੋਲ ਜੇਵਰ ਹਨ ਉਹ ਜੇਵਰ ਲਿਆ। ਉਹ ਲਿਆਂਦੇ ਹੋਏ ਜੇਵਰ ਪੈਂਦੇ ਖਾਨ ਵੱਲੋਂ ਕੁਤਬ ਖਾਨ, ਅਸਮਾਨ ਖਾਨ ਅਤੇ ਪੈਂਦੇ ਖਾਨ ਅਤੇ ਨਾਲ ਹੋਰ ਪਤਵੰਤਿਆਂ ਨੇ ਇਬਰਾਹੀਮ ਨੂੰ ਬਤੌਰੇ ਰਿਸ਼ਵਤ ਦਿੱਤੇ। ਅਤੇ ਜਿਸ ਵੇਲੇ ਸਵੇਰੇ ਦਿਨ ਲੱਗੇ 10 ਵਜੇ ਅਦਾਲਤ ਵਿੱਚ ਪੇਸ਼ ਹੋਏ, ਲੱਗੇ ਹੋਏ ਦਰਬਾਰ ਵਿੱਚ ਪੇਸ਼ ਹੋਏ, ਤੇ ਇਬਰਾਹੀਮ ਨੇ ਆਪਣੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੁਖਾਲਫਤ ਵਿੱਚ ਕਹਿੰਦਿਆਂ, ਮਹਾਰਾਜ ਇਹ ਤੁਹਾਡੇ ਜੇਵਰ ਖੜੇ ਜਾ ਸਕਦੇ ਹਨ, ਤੁਹਾਡੇ ਘੋੜੇ ਖੜੇ ਜਾ ਸਕਦੇ ਹਨ, ਤੁਹਾਡੇ ਦੁਸ਼ਾਲੇ ਖੜੇ ਜਾ ਸਕਦੇ ਹਨ, ਅਜਿਹੇ ਮਿਰੀ ਚੰਦ ਵਰਗੇ ਅਨੇਕਾਂ ਚੋਰ ਉਹਦੇ ਕੋਲ ਰਹਿੰਦੇ ਹਨ, ਇਸ ਕਰਕੇ ਉਹ ਡਾਕੂ ਧਾੜਵੀ ਠੱਗ ਬਦਮਾਸ਼ ਆਪਣੇ ਕੋਲ ਰੱਖਦਾ ਹੈ, ਤੇ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦੇਵ ਦੀ ਗੱਦੀ ਹੈ, ਇਸ ਕਰਕੇ ਪਹਿੰਦੇ ਖਾਨ ਝੂਠ ਨਹੀਂ ਬੋਲ ਸਕਦਾ। ਇਹ ਸਾਨੂੰ ਸਗੋਂ ਫਖਰ ਵਾਲੀ ਗੱਲ ਹੈ ਕਿ ਜੋ ਬੜਿਆਂ ਚਿਰਾਂ ਦਾ ਉਹਦੇ ਕੋਲ ਰੁਸਤਮੇ ਹਿੰਦ ਰਹਿੰਦਾ ਸੀ, ਉਹ ਉਧਰੋਂ ਪਾਟ ਕੇ ਸਾਡੇ ਨਾਲ ਆਇਆ, ਅਜੇ ਸਾਰੀ CID ਉਹਦੀ ਸਾਡੇ ਕੋਲ ਪਹੁੰਚੀਏ। ਇਬਰਾਹੀਮ ਨੇ ਵਕਾਲਤ ਕਰਦੇ ਹੋਇਆ ਪੈਂਦੇ ਖਾਨ ਦੀ ਇਵੇਂ ਸ਼ਾਹਜਹਾਂ ਨੂੰ ਕਹਿਣਾ ਆਰੰਭ ਕੀਤਾ, ਉਸਦਾ ਵਾਤਾਵਰਨ ਇਉਂ ਬੇਨਤੀ ਕੀਤੀ ਹੈ ਜੀ,
ਜੰਗੀ ਕਰ ਤੂੰ ਗੁਰੂ ਸਿਖਾਉਂਦਾ ਨਿਤ ਬਣਾ ਕੇ ਜੱਥੇ, ਡਰਦੇ ਨਹੀਂ ਫਿਰਦੇ ਹੰਕਾਰੇ ਲਾਉਣ ਜ਼ੁਲਮ ਨਾ ਮੱਥੇ,
ਦਸਾਂ ਦਸਾਂ ਨੂੰ ਚੀਰੀ ਜਾਂਦੇ ਸਿੱਖ ਗੁਰਾਂ ਦੇ ਚੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਣ ਸ਼ਾਹ ਠੱਗ ਚੋਰ ਮਛ ਟੰਡੇ,
ਸਿੱਖ ਖਾਣ ਕੇ ਸੁਰ ਕਸਤੂਰੀ ਸਿੱਖ ਖਾਣ ਕੇ ਸੁਰ ਕਸਤੂਰੀ ਦੇਸੀ ਘਿਓ ਦਾ ਤੜਕਾ, ਮਾਂ ਪ੍ਰਸ਼ਾਦ ਆਖ ਛਕ ਜਾਂਦੇ ਕਰ ਬੱਕਰੇ ਦਾ ਝਟਕਾ,
ਸ਼ੇਰਾਂ ਦੀ ਪਰਵਾਹ ਨਹੀਂ ਕਰਦੇ ਐਸੇ ਮਹਾਰਨ ਖੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਣ ਸ਼ਾਹ ਠੱਗ ਚੋਰ ਮਛ ਟੰਡੇ,
ਬਿਧੀ ਚੰਦ ਸ਼ੀਨਾ ਰੱਖ ਛੱਡਿਆ ਚੋਰ ਘੋੜਿਆਂ ਵਾਲਾ, ਕੀ ਦੱਸਾਂ ਗਿਣਨੋ ਵਾਲੇ ਇੱਕ ਤੋਂ ਦੂਜਾ ਨਿਰਾਲਾ,
ਬੇਗ ਤੇ ਉਸਦਾ ਕੁਨਬਾ ਨਾ ਤੇਗ ਦੇ ਛੰਡੇ, ਪਾਸ ਗੁਰਾਂ ਦੇ ਰਹਿਣ ਸ਼ਹਿਣ ਸ਼ਾਹ ਠੱਗ ਚੋਰ ਮਛ ਟੰਡੇ,
ਦੇਖੋ ਦਿਨੇ ਫੇਰ ਦੇ ਵਾਲਾ ਫੇਰ ਦੇ ਮਾਲਾ ਰਾਤੀ ਸੰਨਾ ਲਾਉਂਦੇ, ਗੁਰੂ ਆਖਦਾ ਸਿੱਖ ਅਸਾਂ ਦੇ ਹੰਦ ਸੁਬੰਧ ਪਹੁੰਚਾਉਂਦੇ,
ਪੰਜ ਪੰਜ ਮਣ ਚੱਕ ਲਿਆਉਂਦੇ ਪੰਜ ਪੰਜ ਮਣ ਚੱਕ ਲਿਆਉਂਦੇ ਰਾਸ਼ਨ ਇੱਕੇ ਪੰਡੇ, ਪਾਸ ਗੁਰਾਂ ਦੇ ਸ਼ੈਨ ਸ਼ਾਹ ਠੱਗ ਚੋਰ ਮਛ ਟੰਡੇ,
ਮਸਤ ਹੋ ਰਣ ਬਰਾਜ ਬਈ ਦਣੇ ਮਸਤ ਹੋ ਰਣ ਬਰਾਜ ਫਿਰ ਰਾਤ ਨੂੰ ਦੌੜੇ ਕੋ ਗੁਰਾਂ ਦੇ ਸ਼ੈਨ ਸ਼ਾਹ ਡਾਕੂ ਚੋਰ ਪਗੌੜੇ
ਕੋੜ ਮਸਤੇ ਖਾਣ ਨਿਹਾਰੀ ਸਿੱਖ ਸੇਕ ਨੇ ਚੰਡੇ ਪਾਲ ਗੁਰਾਂ ਨੇ ਰਹਿਣ ਸ਼ੈਨ ਸ਼ਾਹ ਠੱਗ ਚੋਰ ਮਛ ਟੰਡੇ
ਸੱਚਾ ਗੁਰੂ ਕਹਾਵੇ ਜੇ ਕੋਈ ਉਸ ਦੀ ਗੱਲ ਟੋਕਦਾ ਉਸਨੂੰ ਲੰਮਿਆਂ ਪਾਵੇ
ਲੁੱਟ ਖਜ਼ਾਨੇ ਸ਼ਾਹੀ ਪਾਉਣ ਮਹਿਲ ਦੇ ਵੰਡੇ ਪਾਸ ਗੁਰਾਂ ਦੇ ਰਹਿਣ ਸ਼ਹਿਨ ਸ਼ਾਹ ਠੱਗ ਚੋਰ ਮਛ ਟੰਡੇ
ਖਾਨ ਪਠਾਨ ਪਾਤਸ਼ਾਹ ਪੂਰਾ ਭੇਦ ਲਿਆਇਆ ਗੁਰੂ ਦੀਆਂ ਫੌਜਾਂ ਦਾ ਰਸਤਮ ਪਾਸ ਤੋਂ ਸਾਹਵੇ ਆਇਆ
ਜਿਹੜੇ ਸਹਾਰੇ ਸਤਿਗੁਰੂ ਜੀ ਦੇ ਜਿਹੜੇ ਸਹਾਰੇ ਸਤਿਗੁਰੂ ਜੀ ਦੇ ਰਾਏ ਝੂਲ ਦੇ ਚੰਡੇ ਪਾਸ ਗੁਰਾਂ ਦੇ ਰਹਿਣ ਸ਼ੈਨ ਸ਼ਾਹ ਠੱਗ ਚੋਰ ਮਛ ਟੰਡੇ
ਉਸਦੀ ਬੇਤੀ ਕੀਤੀ ਨਿਤ ਮਾਰਦਾ ਪਾੜੇ ਸ਼ਾਹ ਜੀ ਠੀਕ ਨਹੀਂ ਗੁਰੂ ਦੀ ਰੀਤੀ
ਸਾਰ ਮਾਰਦੇ ਤਾੜੇ ਮਸਤਾ ਵੀ ਚੜ ਕੰਡੇ ਪਾਸ ਗੁਰਾਂ ਦੇ ਰਹਿਣ ਸ਼ੈਨ ਸ਼ਾਹ ਠੱਗ ਚੋਰ ਮੁਛ ਟੰਡੇ
ਇੱਕ ਅੱਗ ਬਲਦੀ ਤੇ ਦੂਜਾ ਉੱਪਰ ਪੈਟਰੋਲ ਪੈ ਜਾਏ ਮਾਨੋ ਭੰਬੂਕੇ ਨਿਕਲ ਗਏ ਬਲਦੇ ਹੋਏ ਦਿਲ ਉੱਤੇ ਜਿਹੜਾ ਸ਼ਾਹਜਹਾਨ ਖੁਦ ਆਪ ਕੁਟਲ ਨੀਤੀ ਸੀ ਉਸਦੇ ਵਜ਼ੀਰਾਂ ਦੀ ਕੁਟਲ ਨੀਤੀ ਸੀ ਅਤੇ ਉਹਦੇ ਨਾਲ ਜਲੰਧਰੀ ਕੁਤਬ ਖਾਨ ਬੇਸ਼ੱਕ ਉਹ ਭਾਵੇਂ ਸਮਝਾਉਣ ਦਾ ਯਤਨ ਕਰ ਰਿਹਾ ਸੀ ਕੋਈ ਮਨੁੱਖ ਵੀ ਨਹੀਂ ਸੋਚਦਾ ਕਿ ਮੇਰੇ ਮੁਫਤ ਗੱਲ ਲੜਾਈ ਪੈ ਜਾਏ ਮੈਂ ਆਰਾਮ ਕਰਦਾ ਦੁੱਖ ਵਿੱਚ ਪੈ ਜਾਵਾਂ ਪਰ ਫਿਰ ਵੀ ਉਹਨੇ ਆਪਣੇ ਭਰਾ ਦੀ ਗੱਲ ਨੂੰ ਸੋਚਿਆ ਦਿਮਾਗ ਨੂੰ ਸੋਚਿਆ ਬਰਾਦਰੀ ਨੂੰ ਸੋਚਿਆ ਸੋਚਣ ਤੋਂ ਉਪਰੰਤ ਜਦੋਂ ਇਹ ਸਭ ਕੁਝ ਉਹਦੇ ਸਾਹਮਣੇ ਪੇਸ਼ ਕੀਤਾ ਗਿਆ ਉਹ ਸ਼ਾਹਜਹਾਨ ਨੇ ਉਸੇ ਵੇਲੇ ਦਰਬਾਰ ਬੁਲਾਇਆ ਚੁਣਵੇਂ ਜਰਨੈਲ ਬੁਲਾਏ ਕਾਲੇ ਖਾਨ ਨੂੰ ਬੁਲਾਇਆ ਕਿ ਆ ਤੂੰ ਰੋਜ਼ ਕਹਿੰਦਾ ਸੈਂ ਮੈਂ ਆਪਣੇ ਭਰਾ ਦਾ ਵੈਰ ਲੈਣਾ ਚਾਹੁੰਦਾ ਹਾਂ ਅਨਵਰ ਖਾਨ ਨੂੰ ਬੁਲਾਇਆ ਤੂੰ ਕਹਿੰਦਾ ਸੈਂ ਮੈਂ ਆਪਣੇ ਪਿਤਾ ਲਾਲਾ ਬੇਗ ਦਾ ਵੈਰ ਲੈਣਾ ਚਾਹੁੰਦਾ ਹੈ ਇਸ ਕਰਕੇ ਉਹ ਸਮਾਂ ਆ ਗਿਆ ਬਦਲਾ ਲੈਣ ਦਾ ਜਿੰਨੀ ਫੋਰਸ ਚਾਹੀਦੀ ਹੈ ਓਨੀ ਫੋਰਸ ਲੈ ਕੇ ਜਾਓ ਅਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਾ ਬੰਨ ਕੇ ਲਿਆ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰੋ ਬਸ ਇਹ ਗੱਲ ਸੁਣਨ ਦੀ ਦੇਰ ਸੀ ਤਲਵਾਰ ਧੂ ਕੇ ਮੈਦਾਨ ਵਿੱਚ ਰੱਖ ਦਿੱਤੀ ਗਈ ਅਤੇ ਪਾਨਾਂ ਦਾ ਬੀੜਾ ਇਸਲਾਮੀ ਧਰਮ ਦੇ ਮੁਤਾਬਕ ਰੱਖ ਦਿੱਤਾ ਗਿਆ ਉਹ ਕਾਲੇ ਖਾਨ ਨੇ ਪਾਨ ਦਾ ਬੀੜਾ ਚੁੱਕਿਆ ਮੂੰਹ 'ਚ ਪਾਇਆ ਤਲਵਾਰ ਚੁੱਕੀ ਤਲਵਾਰ ਚੁੰਮੀ ਅਤੇ ਗਾਤਰੇ ਪਾਈ 65,000 ਜਰਨੈਲ ਇਹਦੇ ਨਾਲ ਹੋਰ ਤੁਰਿਆ ਪੈਂਦੇ ਖਾਨ ਅਤੇ ਅਸਮਾਨ ਖਾਨ ਨੂੰ ਦੋਵਾਂ ਨੂੰ ਹੁਕਮ ਹੋਇਆ ਕਿ ਤੂੰ ਵੀ ਫੌਜਾਂ ਦਾ ਕਮਾਂਡਰ ਬਣ ਕੇ ਇਹਦੀ ਮਦਦ ਲਈ ਆਪ ਨਾਲ ਜਾਣਾ ਕਾਲੇ ਖਾਨ ਅਤੇ ਅਨਵਰ ਖਾਨ ਇਹ ਲਾਹੌਰ ਦਰਬਾਰ ਵਿੱਚ ਤੁਰੇ ਕੁਤਬ ਖਾਨ ਜਲੰਧਰੀ ਨੂੰ ਜਲੰਧਰ ਤੋਂ ਫੌਜਾਂ ਦੇ ਕੇ ਨਾਲ ਤੁਰਿਆ 65,000 ਦੀ ਕਮਾਂਡ ਕਰਦਾ ਹੋਇਆ ਇਹ ਸਾਰਾ 6 ਦਸਤਾ ਇਹ 6 ਫੌਜਾਂ ਜਿਸ ਵੇਲੇ ਕਰਤਾਰਪੁਰ ਦੇ ਦੁਆਲੇ ਪਹੁੰਚਣ ਲਈ ਜਾ ਰਹੀਆਂ ਸਨ ਅਤੇ ਗੁਰੂ ਕੇ ਸਿੱਖਾਂ ਨੂੰ ਪਤਾ ਲੱਗਾ ਗੁਰੂ ਕੇ ਸਿੱਖ ਵੀ ਮੰਜ਼ਿਲਾਂ ਤੈਅ ਕਰਦੇ ਕਰਦੇ ਇਹ ਵੀ ਕਰਤਾਰਪੁਰ ਸਾਹਿਬ ਪਹੁੰਚ ਗਏ ਅੰਦਰ ਕੋਈ ਗਿਣਤੀ ਦੇ ਸਿੱਖ ਸਨ ਗੁਰੂ ਮਹਾਰਾਜ ਜੀ ਦੇ ਨਾਲ ਬਾਹਰ 65,000 ਦਾ ਕਾਫਲਾ ਜਿਸ ਵੇਲੇ ਪਹੁੰਚਿਆ ਇਹ ਅਨਵਰ ਖਾਨ ਬੜਾ ਜਸੂਸੀ ਦਾ ਨਿਪੁੰਨ ਮੰਨਿਆ ਹੋਇਆ ਸੀ ਇਸ ਕਰਕੇ ਉਸ ਨੂੰ ਭੇਜਿਆ ਗਿਆ ਪਿੱਛੇ ਅਨਵਰ ਖਾਨ ਜਸੂਸੀ ਵਾਸਤੇ ਪਹੁੰਚਿਆ ਅਨਵਰ ਖਾਨ ਇੱਥੇ ਇਤਿਹਾਸ ਵਿੱਚ ਦੋ ਆਏ ਹਨ ਇੱਕ ਅਨਵਰ ਖਾਨ ਖੋਜਾ ਆਇਆ ਇੱਕ ਅਨਵਰ ਖਾਨ ਲਾਲਾ ਬੇਗ ਦਾ ਪੁੱਤਰ ਆਇਆ ਅਨਵਰ ਖਾਨ ਜਸੂਸੀ ਵਾਸਤੇ ਨਿਪੁੰਨ ਮੰਨਿਆ ਹੋਇਆ ਸੀ ਜਿਸ ਵੇਲੇ ਇਹ ਜਸੂਸ ਬਣ ਕੇ ਗਿਆ ਸਿੱਖ ਦੇ ਲਿਬਾਸ ਵਿੱਚ ਗਿਆ ਤਾਂ ਜਿਸ ਵੇਲੇ ਬਾਹਰ ਸਿੱਖਾਂ ਦੇ ਮੋਰਚੇ ਲੱਗੇ ਸਨ ਉਹਨਾਂ ਮੋਰਚਿਆਂ ਵਿੱਚ ਸੂਹ ਲੈਂਦਾ ਲੈਂਦਾ ਉਸ ਮੋਰਚੇ ਕੋਲ ਗਿਆ ਜਿੱਥੇ ਬਾਬਾ ਬਿਧੀ ਚੰਦ ਬਹਾਦਰ ਬਾਬਾ ਬਿਧੀ ਚੰਦ ਨੀਤੀਆਂ ਦਾ ਨਿਪੁੰਨ ਬੈਠਾ ਸੀ ਉਹਦੇ ਕੋਲ ਗਿਆ ਜਦ ਇਹਨੇ ਪੁੱਛਿਆ ਆਜਵਾਨਾ ਤੂੰ ਕੌਣ ਹੈ, ਗੱਲਾਂ ਕਰਦਿਆਂ ਕਰਦਿਆਂ ਇਹਦੇ ਕੋਲੋਂ ਬਿਸਮਿਲਾ ਅੱਖਰ ਨਿਕਲ ਗਿਆ। ਬਿਧੀ ਚੰਦ ਨੂੰ ਪਤਾ ਲੱਗ ਗਿਆ ਇਹ ਬਿਸਮਿਲਾ ਅੱਲਾਹੂ ਅਕਬਰ ਇਹ ਅੱਖਰ ਮੁਸਲਮਾਨਾਂ ਦੇ ਹਨ। ਇਹਨੇ ਜਿਉਂ ਹੀ ਉਹਨੂੰ ਹੱਥ ਲਾਇਆ ਤਾਂ ਉਹਦੇ ਚਿਹਰੇ ਉੱਤੇ ਲੱਗੀ ਹੋਈ ਲਾਵੀਂ ਦਾੜੀ ਇਹ ਉੱਤਰ ਗਈ, ਇਸਦਾ ਪਾਜ ਖੁੱਲ ਗਿਆ। ਬਸ ਇਹਨੇ ਫੜ ਕੇ ਅਨਵਰ ਖਾਂ ਨੂੰ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਨਾਲ ਹੋਰ ਨਿਕਟ ਵਰਤੀਆਂ ਨੂੰ ਲੈ ਕੇ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਕਿਵੇਂ ਸਨਮਾਨ ਕੀਤਾ। ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮ ਨੇ ਹੇ ਇਉਂ ਬੇਨਤੀ ਕੀਤੀ ਹੈ ਜੀ,
ਇਹ ਬੁਰਾ ਭੈੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਦੇ ਪੀਰ ਨੂੰ, ਵੇਖੇ ਜਦੋਂ ਭੈੜੇ ਵੈਰੀ ਦੇ ਖਿਆਲ ਨੇ ਸੋਧ ਕੇ ਸਰੀਰ ਨੂੰ ਲਿਆ ਪਕੜ ਖਾਨ ਨੂੰ, ਢਾਲਾ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ,
ਬਿਧੀ ਚੰਦ ਪਾਪੀ ਨੂੰ ਵਾਦ ਕੇ ਜੋਰ ਵੇਖ ਹੱਸਰੇ, ਕੋਈ ਨਾ ਛਡਾਵੇ ਸ਼ੇਰ ਕੋ ਵੱਧ ਕੇ ਕਿਵੇਂ ਪਾਪ ਨਸਰੇ, ਸ਼ਾਗ ਆਸ਼ਨਾਟਾ ਸੀ ਤਾਂ ਕਿ ਬਿਧੀ ਚੰਦ ਅਨਵਰ ਪਠਾਨ ਨੂੰ ਦੇਸ਼ਗਾਰਾ ਚਾੜਾ ਸੀ।
ਬੁਰਾ ਭੈੜਾ ਜਦੋਂ ਬੋਲਿਆ ਉਹ ਬੁਰਾ ਭੈੜਾ ਜਦੋਂ ਬੋਲਿਆ ਚੰਡਾਲ ਨੇ ਦੁਨੀਆਂ ਦੇ ਪੀਰ ਨੂੰ, ਵੇਖੇ ਜਦੋਂ ਭੈੜੇ ਵੈਰੀ ਦੇ ਖਿਆਲ ਨੇ ਸੋਧ ਕੇ ਸਰੀਰ ਨੂੰ ਲਿਆ ਪਕੜ ਖਾਨ ਨੂੰ, ਤਾਰਾ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ,
ਬਿਧੀ ਚੰਦ ਪਾਪੀ ਨੂੰ ਵਧ ਕੇ ਜੋਰ ਵੇਖਾ ਸਰੇ, ਕੋਈ ਨਾ ਛਡਾਵੇ ਸ਼ੇਰ ਕੋਲ ਵੱਧ ਕੇ ਕੇ ਪਾਪ ਨਸਰੇ, ਸ਼ਾਗ ਆਸ਼ਨਾਟਾ ਸੀ ਤਾਂ ਕਿ ਬਿਧੀ ਚੰਦ ਅਨਵਰ ਪਠਾਨ ਨੂੰ ਦੇਸ਼ਗਾਰ ਚਾੜਾ ਸੀ।
ਆਇਆ ਸੀਗਾ ਜਿਹੜਾ ਭਰੇ ਆਗਮਾਨ ਦਾ ਕਾਲੇ ਖਾਂ ਦੇ ਕਹਿਣ ਤੇ, ਵੇਖਿਆ ਨਜ਼ਾਰਾ ਦਾ ਸਿੱਖਾਂ ਨਿਸ਼ਾਨ ਦਾ ਲੱਗ ਪਈਆਂ ਪੈਣ ਤੇ ਆਣ ਬਣੀ ਜਾਨ ਨੂੰ, ਢਾਲਾ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ,
ਆਣ ਬਣੀ ਜਾਨ ਤੇ ਪਿਆਸ ਚੂਰ ਦਾ ਅਨਵਰ ਜਸੂਸ ਪਿਆ, ਹੂਰਿਆਂ ਸ ਚੂਰ ਚਾਵਾਨ ਹੂਰ ਦਾ ਕਰਦਾ ਮਹਿਸੂਸ ਪਿਆ, ਜ਼ਿੰਦਗੀ ਦਾ ਘਾਟਾ ਸੀ ਤਾਂ ਕਿ ਬਿਧੀ ਚੰਦ ਅਨਵਰ ਪਠਾਨ ਨੂੰ ਦੇਸ਼ਗਾਹ ਦਾ ਚਾੜਾ ਸੀ।
ਗੋਡੇ ਮਾਰ ਮਾਰ ਆਕੜ ਨਵਾਤੀ ਸੀ, ਗੋਡੇ ਮਾਰ ਮਾਰ ਆਕੜ ਨਵਾਤੀ ਸੀ ਅਨਵਰ ਪਠਾਨ ਦੀ, ਚਾਲ ਬਾਜ ਤਾਂ ਹੀ ਚਾਲ ਸਮਝਾਤੀ ਸੀ ਲਾਗ ਚਾਬੀ ਗਿਆਨ ਦੀ, ਸੁੱਧ ਆਸ਼ਤਾਨ ਨੂੰ ਢਾਲਾ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ,
ਗੋਡੇ ਵਾਜ ਪੈ ਗਈਆਂ ਅੰਦਰ ਵੱਖੀਆਂ, ਦੁੱਖ ਦਾ ਸਰੀਰ ਸੀ ਗੱਲਾਂ ਅੰਦਰੋਂ ਨਹੀਂ ਨਾਲ ਕੋ ਕੇ ਰੱਖੀਆਂ, ਕਿਸੇ ਸੂਰ ਵੀਰ ਸੀ ਤੇ ਸਜਾਤਾ ਗਾਟਾ ਸੀ ਤਾਂ ਕਿ ਬਿਧੀ ਚੰਦ ਅਨਵਰ ਪਠਾਨ ਨੂੰ ਦੇਸ਼ਗਾਰ ਚਾੜ ਸੀ।
ਲੱਗਿਆ ਗ੍ਰਹਿਣ ਜ਼ਿੰਦਗੀ ਦੇ ਚੰਦ ਨੂੰ ਤੇ ਸੁਣੇ ਕੋਈ ਹਾੜਾ ਨਾ, ਪੁੱਜਿਆ ਸੀ ਮਸਾਂ ਜੋ ਮੁਕਾ ਕੇ ਪੰਧ ਨੂੰ, ਵੇਖਿਆ ਅਖਾੜਾ ਨਾ ਢਾਲਾ ਪਹਿਲਵਾਨ ਨੂੰ, ਢਾਲਾ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ ਨੂੰ,
ਦੁੱਖ ਦਾ ਸਰੀਰ ਲੈਂਦਾ ਹੱਟ ਕੋਲ ਸੀ ਪਕੜਿਆ ਜਵਾਨਾਂ ਨੇ, ਵੇਖਣਾ ਕਦੇ ਵੀ ਜਿਹੜੇ ਹੱਥ ਹੋਰ ਸੀ ਜ਼ਿੰਦਗੀ ਦਿਖਾਣਾ ਨੇ, ਮਾਜਤਾ ਜੋ ਬਾਟਾ ਸੀ ਢਾਗ ਬਿਧੀ ਚੰਦ ਅਨਵਰ ਪਠਾਨ ਨੂੰ ਦੇਸ਼ਗਾਰ ਚਾੜਾ ਸੀ।
ਅੱਲਾਹ ਦੇ ਵਾਸਤੇ ਉਹ ਕਹਿੰਦਾ ਜਾਣ ਮੇਰੀ ਰਹਿਣ ਦਿਓ, ਅੱਲਾਹ ਦੇ ਵਾਸਤੇ ਮੈਂ ਨੀ ਨਾ ਝੂਠ ਮਾਰਦਾ, ਜਾ ਕੇ ਸੱਚ ਕਹਿਣ ਦਿਓ ਅੱਲਾਹ ਦੇ ਵਾਸਤੇ ਮੈਨੂੰ ਤਾਂ ਗੁਜ਼ਾਰਦਾ, ਬਖਸ਼ ਲੋ ਪੁਰਾਣ ਨੂੰ ਢਾਲਾ ਬਿਧੀ ਚੰਦ ਨੇ ਰਗਾਂ ਤੋਂ ਫੜ ਕੇ ਅਨਵਰ ਪਠਾਨ
ਨੂੰ, ਸੁੱਖ ਮਾਲ ਛੱਡਤਾ ਮਸਤਾਨ ਕਰ ਸੁੱਖ ਮਾਲ ਛੱਡਤਾ, ਮੋਮਨਾਂ ਦੀ ਬਿੰਦ ਨੂੰ ਧੱਕੇ ਮਾਰੇ ਆਪਣੇ ਪੜਾ ਨੂੰ ਕੱਢਤਾ, ਗੱਬ ਜਾਗ ਜਿੰਦ ਨੂੰ ਤੇ ਲਬਾਸ ਪਾਟਾ ਸੀ ਢਾਗ ਬਿਧੀ ਚੰਦ ਅਨਵਰ ਪਠਾਨ ਨੂੰ ਦੇਸ਼ਗਾਹ ਦਾ ਚਾੜਾ ਸੀ।
ਐਨ ਹੌਲਾ ਫੁੱਲ ਹੋ ਕੇ ਤੇ ਜਦੋਂ ਇੱਥੋਂ ਪਹੁੰਚਾ, ਜਾ ਕੇ ਕਾਲੇ ਖਾਨ ਨੇ ਪੁੱਛਿਆ ਸੁਣਾ ਕੋਈ ਸੀ ਆਈ ਡੀ ਮਿਲੀ ਏ, ਆਂਹਦਾ ਸੀ ਆਈ ਡੀ ਇਹ ਮਿਲੀ ਏ ਵੀ ਤੁਸੀਂ ਕਹਿੰਦੇ ਸੀ ਵੀ ਉੱਥੇ ਗਿਣਤੀ ਬੜੀ ਘੱਟ ਹੈ, ਤੇ ਜੇ ਤੇ ਗਿਣਤੀ ਬੇਸ਼ੱਕ ਹੋਵੇ ਘੱਟ ਪਰ ਜਿਹੜਾ ਜਾਂਦਿਆਂ ਮੈਨੂੰ ਮਿਲਿਆ ਹੈ ਜੇ ਤੇ ਉਹੋ ਜਿਹਾ ਹੀ ਹੋਏ ਫਿਰ ਤੇ ਤੁਹਾਡੇ 65,000 ਨੂੰ ਉਹ ਸਾਰੇ 65 ਹੀ ਕਾਫੀ ਨੇ। ਉਹ ਕੌਣ ਸੀ? ਇਹ ਕਹਿਣ ਲੱਗਾ ਉਹ ਬਹਾਦਰ ਬਿਧੀ ਚੰਦ ਜੀ ਨੂੰ ਕਹਿੰਦੇ ਹਨ, ਬਸ ਉਹਨੇ ਮੈਨੂੰ ਨਿਹੰਗ ਸਿੰਘਾਂ ਦੇ ਬਾਟੇ ਵਾਂਗ ਸਕਮਾਨ ਕਰਕੇ ਛੱਡਿਆ, ਪਰ ਚਲੋ ਜੋ ਹੋਵੇਗਾ ਵੇਖੀ ਜਾਵੇਗੀ, ਹੱਲਾ ਬੋਲਣਾ ਚਾਹੀਦਾ। ਕਾਲੇ ਖਾਨ ਨੇ ਆਖਿਆ ਫੌਰੀ ਤਿਆਰੀਆਂ ਕੀਤੀਆਂ ਜਾਣ, ਫੌਰੀ ਤਿਆਰੀਆਂ ਦਾ ਕੂਚ ਦਵਾ ਦਿੱਤਾ ਗਿਆ, ਨਗਾਰੇ ਉੱਤੇ ਚੋੜ ਮਾਰ ਦਿੱਤੀ ਗਈ, ਅਸਲਾਮੇ ਜੰਗ ਦਾ ਜਹਾਦ ਦਾ ਨਾਰਾ ਬੋਲ ਕੇ ਕਰਤਾਰਪੁਰ ਦੇ ਚਾਚ ਫੇਰੇ ਜੰਗ ਦਾ ਬਿਗਲ ਵਜਾ ਦਿੱਤਾ ਗਿਆ। ਅੰਦਰੋਂ ਗੁਰੂ ਕੇ ਸਿੱਖ ਵੀ ਮੋਰਚੇ ਬਣਾ ਬਣਾ ਕੇ ਸਾਹਮਣੇ ਰਹੇ ਸਨ। ਜਿਹੜੇ ਬੰਨੇ ਅਨਵਰ ਖਾਨ ਪਠਾਨ ਨੇ ਵੇਖਿਆ ਕਿ ਸਾਹਮਣੇ ਬਹਾਦਰ ਬਾਬਾ ਬਿਧੀ ਚੰਦ ਵਾਧਾ ਆ ਰਿਹਾ, ਉਹਦੇ ਸਾਹਮਣੇ ਇਸਨੇ ਵੇਖ ਕੇ ਅਨਵਰ ਖਾਨ ਨੇ ਆਪਣਾ ਗੁੱਸਾ ਕੱਢਣ ਲਈ ਬਹਾਦਰ ਬਾਬਾ ਬਿਧੀ ਚੰਦ ਦੇ ਸਾਹਮਣੇ ਲੋਹਾ ਲਿਆ। ਦੂਸਰੇ ਬੰਨੇ ਬਾਬਾ ਗੁਰਦਿੱਤਾ ਜੀ, ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸਨ, ਉਹ ਜਾ ਰਹੇ ਸਨ। ਇਹ ਉਧਰਲੇ ਬੰਨੇ ਅਸਮਾਨ ਖਾਨ, ਜੋ ਪੈਂਡੇ ਖਾਨ ਦਾ ਦਮਾਨ ਸੀ, ਉਹ ਵਧੀਆ ਉਧਰਲੇ ਬੰਨੇ ਅਸਮਾਨ ਖਾਨ ਅਤੇ ਬਾਬਾ ਗੁਰਦਿੱਤਾ ਆਪੋ ਵਿੱਚ ਦੀ ਦੋਹਾਂ ਥਲ ਕਰਦੇ ਹੋਏ ਲੋਹੇ ਉੱਤੇ ਲੋਹਾ ਖੜਕਦਿਆਂ ਅੰਤ ਅਸਮਾਨ ਖਾਨ ਦਾ ਸਿਰ ਬਾਬਾ ਗੁਰਦਿੱਤਾ ਜੀ ਦੀ ਤਲਵਾਰ ਨੇ ਧੜ ਨਾਲੋਂ ਵੱਖਰਾ ਕਰ ਦਿੱਤਾ। ਇਧਰ ਅਨਵਰ ਖਾਨ ਪਠਾਨ ਬਹਾਦਰ ਬਾਬਾ ਬਿਧੀ ਚੰਦ ਜੀ ਦੇ ਸਾਹਮਣੇ ਆਇਆ ਤੇ ਬਹਾਦਰ ਬਾਬਾ ਬਿਧੀ ਚੰਦ ਦੇ ਉੱਤੇ ਤੀਰ ਦਾ ਵਾਰ ਕੀਤਾ। ਬਹਾਦਰ ਬਾਬਾ ਬਿਧੀ ਚੰਦ ਨੇ ਵਾਰ ਰੋਕਿਆ, ਦੂਜਾ ਵਾਰ ਕੀਤਾ, ਫਿਰ ਵਾਰ ਰੋਕਿਆ, ਤੀਸਰਾ ਵਾਰ ਕੀਤਾ, ਫਿਰ ਵਾਰ ਰੋਕਿਆ ਤੇ ਜਦੋਂ ਨੱਸਣ ਲੱਗਾ ਬਹਾਦਰ ਬਾਬਾ ਬਿਧੀ ਚੰਦ ਨੇ ਆਖਿਆ, ਓਏ ਸੂਰਮਿਆਂ, ਇਹ ਗੱਲ ਗਦਾਰਾਂ ਵਾਲੀ ਏ, ਇਨਸਾਨਾਂ ਵਾਲੀ ਨਹੀਂ। ਜੇ ਵਾਰ ਕਰੀਏ ਤੇ ਵਾਰ ਵੇਖਣਾ ਵੀ ਚਾਹੀਦਾ ਹੈ, ਆਹ ਤੈਨੂੰ ਦੱਸੀਏ ਵਾਰ ਕਿਵੇਂ ਕਰੀਦਾ ਹੈ। ਬਹਾਦਰ ਬਾਬਾ ਬਿਧੀ ਚੰਦ ਜੀ ਨੇ ਆਪਣੇ ਤੀਰ ਨਾਲ ਅਨਵਰ ਖਾਂ ਉੱਤੇ ਉਸਦੇ ਵਾਰ ਰੋਕ ਕੇ ਆਖਰੀ ਆਪਣੇ ਵਾਰ ਨਾਲ ਅਨਵਰ ਖਾਂ ਉੱਤੇ ਵਾਰ ਕਰਕੇ ਉਸ ਨੂੰ ਜਹਨਮ ਨੂੰ ਸਦਾ ਲਈ ਹੇ ਇਉਂ ਪਹੁੰਚਾ ਦਿੱਤਾ ਜੀ।
ਇਹ ਅੱਗੇ ਵੰਦੇ ਬਿਧੀ ਚੰਦ ਹੱਥੀ ਲੈ ਕੇ ਜੰਗੀ ਸੰਦ, ਜੋਦਾ ਲਾਉਣ ਲੱਗਾ ਫੰਦ, ਵੈਰੀ ਵੇਖ ਭੱਜ ਦੇ ਹੋਏ ਕੇ ਹੈਰਾਨ ਸੀ, ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ।
ਤੇਗ ਟਾਲੇ ਉੱਤੇ ਪੈਂਦੀ ਹੋਣੀ ਲੋਕਾਂ ਲੋਕ ਪੈਂਦੀ, ਮੌਤ ਪੈਣ ਤਾਂ ਹੀ ਕਹਿੰਦੀ ਕਿਵੇਂ ਸ਼ੇਰ ਗੱਜ ਦੇ ਕਸ ਦਾ ਕੁਮਾਨ ਹੈ, ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪੱਲਵਾਨ ਹੈ।
ਜੋਦਾ ਲਾਉਣ ਲੱਗਾ ਫੰਦ, ਵੈਰੀ ਵੇਖ ਭੱਜ ਦੇ ਹੋਏ ਕੇ ਹੈਰਾਨ ਸੀ, ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ।
ਤੇਗ ਟਾਹੇ ਉੱਤੇ ਪੈਂਦੀ ਹੋਣੀ ਲੋਕਾਂ ਲੋਕ ਪੈਂਦੀ, ਮੌਤ ਪੈਣ ਤਾਂ ਹੀ ਕਹਿੰਦੀ ਕਿਵੇਂ ਸ਼ੇਰ ਗੱਜ ਦਾ ਕਸ ਦਾ ਕੁਮਾਨ ਹੈ, ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪੱਲਵਾਨ ਹੈ।
ਤੀਰ ਤਲਵਾਰਾਂ ਚੜੇ ਮੂਮਨ ਹਜ਼ਾਰਾਂ, ਵਧੇ ਆਉਣ ਖਾ ਖਾ ਖਾਰਾਂ ਕਈ ਮੈਦਾਨ, ਤੱਜ ਦੇ ਖਾ ਮੱਥੇ ਜਵਾਨ ਸੀ, ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ।
ਹੋ ਗਈ ਲਾਲ ਚੱਲੇ ਖੂਨ ਦੇ ਜਾਂ ਖਾਲ, ਕਲ ਜੋਗਣ ਦਾ ਹਾਲ, ਮੌਤ ਮਾਰੂ ਵੱਜ ਦਾ ਵੇਖਦਾ ਜਹਾਨ ਹੈ, ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪੱਲਵਾਨ ਹੈ।
ਠੋਕੀ ਤੇ ਅੱਗੋਂ ਬਿਧੀ ਚੰਦ ਰੋਕੀ, ਤੇਗ ਅਨਵਰ ਨੇ ਠੋਕੀ ਅੱਗੋਂ ਬਿਧੀ ਚੰਦ ਰੋਕੀ, ਵੇਖ ਦੰਗ ਰਹੇ ਲੋਕੀ ਕਿਵੇਂ ਸ਼ੇਰ ਗੱਜ ਦੇ ਅਰਜਣ ਦੇ ਕਾਨ ਸੀ, ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ।
ਦੋਵੇਂ ਦਾਰਾ ਸੀ ਲੜਾਕੇ ਦੇ ਕਾਰਨ ਨਾ ਜੰਗੀ ਸਾਕੇ, ਬੈਂਦੇ ਮੱਲ ਮੱਲ ਨਾ ਕੇ ਮੇਲੇ ਸਮਾਂ ਚੱਜ ਦਾ ਰੱਖ ਦੇ ਤਿਆਰ ਹੈ, ਖੂਨ ਦਾ ਪਿਆਸਾ ਪੀ ਗਏ ਖੂਨ ਰੱਜ ਦਾ ਕਾਲ ਪੱਲਵਾਨ ਹੈ।
ਤਾੜੂ ਵੱਖਰੇ ਤੇ ਸਿਰ ਰਹਿ ਮੈਦਾਨ ਵਿੱਚ, ਫਿਰ ਕਾਜੀ ਲੱਭਦੇ ਸੀ ਤੇਰ ਜੋ ਮੱਕੇ ਦੀ ਹੱਜ ਦੇ ਬੜੇ ਚਾਹਵਾਨ ਸੀ, ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ।
ਖੂਨ ਦੁੱਲੇ ਜਿਵੇਂ ਰੰਗ ਆ ਤੇ ਮੌਤ ਰਾਹੀ ਸੰਗ, ਖੂਨ ਕੋੜਿਆਂ ਦੇ ਤੰਗ ਨਾ ਹੈ ਜਾ ਕੇ ਵੱਜ ਦਾ ਭੁੱਲਿਆ ਅਮਾਨ ਹੈ, ਖੂਨ ਦਾ ਪਿਆਸਾ ਪੀ ਕੇ ਖੂਨ ਰੱਜ ਦਾ ਕਾਲ ਪੱਲਵਾਨ ਹੈ।
ਖਾਨ ਚੱਲਿਆ ਸੀ ਨਸ ਜੋ ਦੇ ਤੀਰ ਮਾਰਾ ਕਸ, ਉਹ ਖਾਨ ਚੱਲਿਆ ਸੀ ਨਸ ਪੈ ਗਿਆ ਸੂਰਮੇ ਦੇ ਵਸ, ਜੋ ਦੇ ਤੀਰ ਮਾਰਿਆ ਖਸ, ਖੂਨ ਪੀਣੇ ਰੱਜ ਦੇ ਖਾ ਮੱਥੇ ਜਵਾਨ ਸੀ, ਖੰਡੇ ਕੁਰਪਾਨਾ ਤੇ ਗੰਡਾਸੇ ਵੱਜ ਦੇ ਗੱਜ ਦੇ ਜਵਾਨ ਸੀ।
ਕਹਿੰਦਾ ਮਸਤ ਜਗੀਰ ਛੱਡੇ ਗੁਰੂ ਜੀ ਦੇ ਤੀਰ, ਕਹਿੰਦਾ ਮਸਤ ਜਗੀਰ ਛੱਡੇ ਗੁਰੂ ਜੀ ਦੇ ਤੀਰ, ਮਾਰਾ ਸੈਰ ਖਾਨ ਪੀਰ ਆਪਣੇ ਫਰਜ਼ ਦਾ ਸਭ ਨੂੰ ਗਿਆਨ ਹੈ, ਖੂਨ ਦਾ ਪਿਆਸਾ ਪੀ ਕੇ ਖੂਨ ਰੱਜ
ਐਸੇ ਸਨ ਜਿਹੜੇ ਪਰਦੇ ਨਾਲ ਪਾਸੇ ਉੱਤੋਂ ਸਾਈਡ ਉੱਤੋਂ ਯੋਧਿਆਂ ਉੱਤੇ ਵਾਰ ਕਰਨ ਦਾ ਤੁਹਈਆ ਕਰ ਰਹੇ ਸਨ। ਪਰ ਮੇਰੇ ਗੁਰਦੇਵ ਅੱਗੇ ਬੈਠੇ ਸਨ, ਉਹ ਵਾਧੇ ਦੁਸ਼ਮਣ ਉੱਤੇ ਆਪਣੇ ਤੀਰ ਦਾ ਵਾਰ ਕਰਕੇ ਜਿਵੇਂ ਸੈਦ ਖਾਨ ਪੀਰ ਦੀ ਛਾਤੀ ਵਿੱਚ ਤੀਰ ਵਜਿਆ ਧਰਤੀ ਉੱਤੇ ਮੁੜ ਕੇ ਜਾ ਪਿਆ। ਆਏ ਹੋਏ ਚੁਣਵੇਂ ਜਰਨੈਲਾਂ ਵਿੱਚੋਂ ਦੋ ਜਰਨੈਲ ਮਾਰੇ ਗਏ, ਅਸਮਾਨ ਖਾਨ ਜਿਸਦੀ ਇਹ ਸਾਰੀ ਕਲੇ ਸੀ, ਜਿਸਦਾ ਇਹ ਸਾਰਾ ਪੁਆੜਾ ਸੀ, ਉਹ ਬਾਬਾ ਗੁਰਦਿੱਤਾ ਜੀ ਦੇ ਹੱਥੋਂ ਕਤਲ ਹੋ ਗਿਆ। ਅਤੇ ਇੱਧਰ ਅਨਵਰ ਖਾਨ ਨੇ ਤਿੰਨ ਵਾਰ ਤੇਗ ਦੇ ਕੀਤੇ, ਤਿੰਨੇ ਵਾਰ ਬਹਾਦਰ ਬੀਬੀ ਚੰਦ ਨੇ ਰੋਕ ਕੇ ਦੌੜਨ ਲੱਗਾ। ਅਖੀਰ ਦੌੜਦੇ ਹੋਏ ਬਹਾਦਰ ਬਾਬਾ ਬੀਬੀ ਚੰਦ ਨੇ ਤੀਰ ਮਾਰਿਆ ਅਤੇ ਘੋੜੇ ਉੱਤੋਂ ਧਰਤੀ ਉੱਤੇ ਪਟਕਾ ਕੇ ਸਿਰ ਦਿੱਤਾ। ਅਖੀਰ ਦੋ ਜਰਨੈਲ ਮਰ ਗਏ ਪੰਜਾਂ ਜਰਨੀਲਾਂ ਵਿੱਚੋਂ। ਕਾਲੇ ਖਾਨ ਨੇ ਆਖਿਆ, ਉਹ ਪੈਂਦੇ ਖਾਨਾ ਬੜੀਆਂ ਡੀਂਗਾਂ ਮਾਰਦਾ ਸੈਂ, ਇਹ ਮੈਂ ਗੁਰੂ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ, ਬਾਹੋਂ ਫੜ ਕੇ ਲਿਆਉਣਾ ਗੁਰੂ ਅਰਜਨ ਸਾਹਿਬ ਨੂੰ, ਹੁਣ ਤੇਰੀ ਵਾਰੀ ਏ, ਚੱਲ ਨੰਬਰ 13 ਲੱਗਾ ਤੂੰ ਚੱਲ। ਪੈਂਦੇ ਖਾਨ ਹੋਇਆ ਘੋੜੇ ਉੱਤੇ ਸਵਾਰ, ਯਾ ਅਲੀ ਯਾ ਅਲੀ ਦੇ ਨਾਰੇ ਮਾਰਦਾ ਹੋਇਆ ਅੱਗੇ ਵਧਿਆ। ਕਹਿਣ ਲੱਗਾ, ਹੈ ਗੁਰੂ ਹਰਗੋਬਿੰਦ ਸਾਹਿਬ, ਗੁਰੂ ਨਾਨਕ ਦੇ ਫਕੀਰ, ਉਹ ਤੂੰ ਸ਼ਾਹੀ ਟੁਕੜੇ ਖਾ ਕੇ ਪੜਨ, ਫਕੀਰਾਂ ਦੇ ਟੁਕੜੇ, ਲੋਕਾਂ ਦੇ ਟੁਕੜੇ ਮੰਗ ਮੰਗ ਕੇ ਖਾਣ ਵਾਲਾ, ਅਸੀਂ ਫਿਰ ਵੀ ਇਸਲਾਮੀ ਲੋਕ ਹਾਂ, ਇਹਦੇ ਕਰਕੇ ਆਹ ਦੋ ਹੱਥ ਕਰੇ ਤੇ ਮੇਰੇ ਨਾਲ ਆਪ ਕਰ, ਮੈਂ ਛੋਟੇ ਛੋਟੇ ਜਰਨੈਲਾਂ ਨਾਲ ਲੜਦਾ, ਮੇਰੀ ਇੱਜ਼ਤ ਨਹੀਂ ਬਣਦੀ, ਮੇਰੀ ਬੇਇੱਜ਼ਤੀ ਹੁੰਦੀ ਹੈ। ਗੁਰਦੇਵ ਵੀ ਚਾਹੁੰਦੇ ਸਨ ਕਿ ਇਸਦਾ ਮਾਣ ਤੋੜਿਆ ਜਾਏ, ਨਾਨਕ ਹਉਮੈ ਰੋਗ ਬੁਰਾ, ਇਹਨੂੰ ਹੰਕਾਰ ਹੈ, ਇਸ ਕਰਕੇ ਇਹਦੇ ਹੰਕਾਰ ਦਾ ਖੰਡਨ ਕੀਤਾ ਜਾ ਸਕੇ। ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਵਧੇ। ਇਹ ਪੈਂਦੇ ਖਾਨ ਨੇ ਆਉਂਦੇ ਹੀ ਗੁਰਦੇਵ ਉੱਤੇ ਵਾਰ ਕੀਤਾ, ਮੇਰੇ ਗੁਰਦੇਵ ਨੇ ਵਾਰ ਢਾਲ ਉੱਤੇ ਰੋਕਿਆ, ਇਹਨੇ ਦੂਸਰਾ ਵਾਰ ਕੀਤਾ, ਮੇਰੇ ਗੁਰਦੇਵ ਨੇ ਉਹ ਵੀ ਵਾਰ ਰੋਕਿਆ, ਜਦੋਂ ਇਹਨੇ ਤੀਜਾ ਵਾਰ ਕੀਤਾ ਤੇ ਗੁਰਦੇਵ ਨੇ ਗਾੜੀਓ ਰਕਾਬ ਉੱਤੇ ਵਾਰ ਰੋਕਿਆ, ਤੇ ਜਦੋਂ ਵਾਰ ਰੋਕਿਆ ਇਹਦੀ ਤਲਵਾਰ ਦੀ ਮੁੱਠ ਹੱਥ ਵਿੱਚ ਰਹਿ ਗਈ ਤੇ ਫਲ ਟੁੱਟ ਕੇ ਧਰਤੀ ਉੱਤੇ ਡਿੱਗ ਪਿਆ। ਅਖੀਰ ਪੈਂਦੇ ਖਾਨ ਨੇ ਸੋਚਿਆ, ਤੂੰ ਪੈਂਦੇ ਖਾਨ ਏਡਾ ਬਲੀ ਸੀ, ਇਹ ਘੋੜ ਚੜ੍ਹੇ ਅਸਵਾਰ ਨੂੰ ਆਪਣੇ ਕੰਧੇ ਉੱਤੇ ਚੁੱਕ ਕੇ ਦੌੜ ਜਾਂਦਾ ਸੀ, ਇਹ ਖੱਬੇ ਵੱਲੋਂ ਦੌੜ ਕੇ ਭੱਜ ਕੇ ਗੁਰਦੇਵ ਦੇ ਘੋੜੇ ਦੇ ਥੱਲੇ ਵੜਨ ਲੱਗਾ, ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਦਰ ਰਹਿੰਦਾ ਸੀ, ਇਸ ਕਰਕੇ ਇਹਨੂੰ ਇਸਦੇ ਦਾ ਦਾ ਪਤਾ ਸੀ, ਪਹਿਲਵਾਨਾਂ ਨੂੰ ਪਹਿਲਵਾਨਾਂ ਦੇ ਦਾ ਦਾ ਪਤਾ ਹੁੰਦਾ ਹੈ। ਮੇਰੇ ਗੁਰਦੇਵ ਨੇ ਜਦੋਂ ਇਹ ਅੱਗੇ ਵਧਣ ਲੱਗਾ, ਜੋ ਗੁਰਦੇਵ ਦੇ ਪਾਸ ਢਾਲ ਸੀ ਉਹ ਢਾਲ ਸਿਰ ਵਿੱਚ ਮਾਰੀ, ਡਿੱਗਾ ਅਤੇ ਮੂਰਛਾ ਖਾ ਗਿਆ, ਡਿੱਗੇ ਹੋਏ ਦੇ ਫਿਰ ਵੀ ਜਦੋਂ ਚਿਹਰੇ ਉੱਤੇ ਧੁੱਪ ਪਈ, ਮੇਰੇ ਗੁਰਦੇਵ ਨੇ ਇਸੇ ਦੀ ਢਾਲ ਦਾ ਸਹਾਰਾ ਦੇ ਦਿੱਤਾ। ਤੇ ਨਾਲੇ ਜਦੋਂ ਇਹਦੇ ਹਾਏ ਹਾਏ ਜ਼ਬਾਨ ਵਿੱਚੋਂ ਨਿਕਲ ਰਹੀ ਸੀ, ਮੇਰੇ ਗੁਰਦੇਵ ਨੇ ਕਿਹਾ, ਹੁਣ ਹਾਏ ਕਹਿਣ ਦਾ ਸਮਾਂ ਨਹੀਂ, ਹੁਣ ਅੱਲਾ ਨੂੰ ਯਾਦ ਕਰ, ਮੇਰਾ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਹੈ ਜੋ ਆਪਣੇ ਦੁਸ਼ਮਣ ਨੂੰ ਵੀ ਸਿੱਧਾ ਰਾਹ ਦੱਸ ਕੇ ਅਤੇ ਬਜਾਏ ਨਰਕਾਂ ਦੇ ਜਾਣ ਦੇ ਉਹਨਾਂ ਨੂੰ ਸੋਚਦਾ ਹੈ ਕਿ ਇਹਨਾਂ ਸਾਥੀ ਸੰਗਤ ਕੀਤੀ ਹੈ, ਇਹ ਸਾਡੇ ਨਾਲ ਰਿਹਾ ਹੈ, ਇਸ ਕਰਕੇ ਦੋਜਕਾਂ ਦਾ ਇਹ ਪਾਂਧੀ ਨਹੀਂ ਬਣਨਾ ਚਾਹੀਦਾ। ਇਸ ਤੋਂ ਬਾਅਦ ਕੁਤਬ ਖਾਨ ਨੂੰ ਪਤਾ ਲੱਗਾ, ਜਲੰਧਰੀ ਨੂੰ, ਜੋ ਇਹਦਾ ਚਾਚੇ ਦਾ ਪੁੱਤਰ ਸੀ, ਉਹ ਵੀ ਅੱਗੇ ਵਧਿਆ, ਉਹਨੇ ਵੱਧ ਕੇ ਗੁਰਦੇਵ ਉੱਤੇ ਕਿਵੇਂ ਵਾਰ ਕਰਨੇ, ਇਹਨਾਂ ਦੋਵਾਂ ਜਰਨੀਲਾਂ ਨੇ ਵਾਰੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਉੱਤੇ ਵਾਰ ਕਿਵੇਂ ਕੀਤੇ ਅਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੋਵਾਂ ਜਰਨੀਲਾਂ ਨੂੰ ਸਦਾ ਦੀ ਨੀਂਦੇ ਕਿਵੇਂ ਸਮਾਇਆ, ਉਸ ਵੇਲੇ ਦਾ ਵਾਤਾਵਰਨ ਕਵੀ ਦੀ ਕਲਮ ਨੇ ਹੇ ਇਹੋ ਬੇਨਤੀ ਕੀਤੀ ਹੈ ਜੀ।
ਉਹ ਪੈਂਦੇ ਖਾਨ ਨੇ ਉਸ ਯਾਰ ਗੁੱਸਾ ਮਨ ਖਾ ਕੇ ਉਸ ਹੱਥ ਚ ਲੈ ਦੋ ਧਾਰ ਤੇ ਰੋਗ ਵਿਖਾ ਕੇ ਆ ਕਹਿਣ ਲੱਗਾ ਲਲਕਾਰ ਗੁਰਾਂ ਨੂੰ ਆ ਕੇ ਬਲ ਜੋ ਲਈਏ ਹੱਥ ਟੋ ਲਈਏ ਰੱਜ ਕੇ ਖਾਨ ਆਇਆ ਨਾਰੇ ਮਾਰਦਾ ਪਿਆ ਭੱਜ ਕੇ
ਸਤਿਗੁਰ ਹਰਗੋਬਿੰਦ ਖਾਨ ਨੂੰ ਬੋਲੇ ਨਹੀਂ ਤੈਨੂੰ ਪਿਆਰੀ ਜਿੰਦ ਸੁਣੀ ਗੱਲ ਖੋਲੇ ਐਨਮਕ ਹਰਾਮੀ ਬਿੰਦ ਤੇਰਾ ਮਨ ਡੋਲੇ ਹੋ ਗਏ ਤਿਆਰ ਤੂੰ ਕਰ ਲੈ ਵਾਰ ਤੂੰ ਗੱਜ ਕੇ ਵੇਖੀ ਨਾ ਮਦਾਨੋ ਗੀਰੀਆ ਜਾਵੀ ਭੱਜ ਕੇ ਗੁਰਾਂ ਫਰਮਾਇਆ ਗੁਰੂ ਦੱਸ ਰੇ
ਸੋਚਿਆ ਜਵਾਨ ਨੇ ਬਹਿ ਜਵਾਂ ਘੋੜੇ ਦੇ ਸਮੇਤ ਚੁੱਕ ਕੇ ਗੁਰਾਂ ਨੂੰ ਲੈ ਜਵਾਂ
ਸੰਗਤ ਖਾਨ ਦੀ ਚਾਦ ਤੇ ਸੁਮਾਰੀ ਸਿਖਰ ਤੋਂ ਵਿੱਚ ਕਮਾਲ ਗੁਰੂ ਬਲਕਾਰੀ ਸਰ ਮਾਰੀ ਮਾਰੇ ਢਾਲ ਗਈ ਮਤ ਮਾਰੀ ਖਾਨ ਬਹਿ ਗਿਆ ਰੋਣ ਡਹਿ ਗਿਆ ਹਾਰਿਆ ਗੁਰੂ ਜੀ ਨੇ ਪੈਦੇ ਖਾਨ ਨੂੰ ਹੱਥੀ ਮਾਰਿਆ
ਤੱਕ ਮਰ ਗਿਆ ਪੈਦੇ ਖਾਨ ਕੁਤਬ ਖਾਨ ਚੜਿਆ ਤੱਕ ਤੱਜ ਗਿਆ ਵੀਰ ਪੁਰਾਣ ਰੋਗ ਨਾਲ ਲੜਿਆ ਸਿਰ ਲੱਥ ਬੜਾ ਪਠਾਨ ਲੋਹੇ ਨਾਲ ਮੜਿਆ ਖਾਨ ਗੱਜ ਕੇ ਆਇਆ ਭੱਜ ਕੇ ਹੰਕਾਰਿਆ ਖਾਨ ਨੇ ਗੁਰਾਂ ਦੀ ਲੱਤ ਵਿੱਚ ਤੀਰ ਮਾਰਿਆ
ਲੱਤ ਤੋਂ ਤੀਰ ਕਮਾਨ ਸਵਾਰੀ ਫਿਰ ਕਹਿਣ ਲੱਗੇ ਬਲਵੀਰ ਤੂੰ ਕਰ ਲੈ ਤਿਆਰੀ ਅੱਜ ਕਰਦੇ ਹਾਂ ਤਕਦੀਰ ਤੇਰੀ ਵਾਰੀ ਚੱਲੇ ਚਾੜ ਕੇ ਤਾਣ ਹਾਰ ਕੇ ਛੱਡਿਆ ਕੁਤਬੇਰਾ ਸੀਨਾ ਪਾਰ ਕੇ ਪਾਰ ਕੱਢਿਆ
ਆਪਣੀਆਂ ਫੌਜਾਂ ਲੈ ਕੇ ਸਿੱਥਾ ਹੋ ਕੇ ਗੁਰਦੇਵ ਉੱਤੇ ਵਾਰ ਕਰਨ ਲੱਗਾ ਮੇਰੇ ਗੁਰਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਵਾਰ ਤਿੰਨੇ ਰੋਕੇ ਅਖੀਰ ਗੁਰਦੇਵ ਨੇ ਐਸਾ ਵਾਰ ਕੀਤਾ ਜੋ ਵਾਰ ਇਹ ਕਾਲੇ ਖਾਨ ਬਚਾ ਨਾ ਸਕਿਆ ਅਤੇ ਇਸ ਵਾਰ ਦੇ ਨਾਲ ਇਹ ਵੀ ਸਦਾ ਦੀ ਨੀਂਦੇ ਸੌਂ ਗਿਆ ਪੰਜ ਜਰਨੈਲ ਕਾਲੇ ਖਾਨ ਪੈਂਦੇ ਖਾਨ ਕੁਤਬ ਖਾਨ ਅਸਮਾਨ ਖਾਨ ਅਤੇ ਅਨਵਰ ਖਾਨ ਇਹ ਪੰਜ ਜਰਨੈਲ 65,000 ਫੌਜ ਲੈ ਕੇ ਆਏ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਮਾਰੀਆਂ ਗਈਆਂ ਅਤੇ ਪੰਜੇ ਜਰਨੈਲ ਜਦੋਂ ਮੌਤ ਦਾ ਜਾਮ ਪੀ ਗਏ ਤੇ ਜਦੋਂ ਘੋੜੀ ਲਗਾਮ ਤੋਂ ਬਿਨਾਂ ਹੋ ਜਾਏ ਫਿਰ ਤੁਸੀਂ ਆਪ ਅੰਦਾਜ਼ਾ ਲਾਉਂਦੇ ਉਸਦਾ ਕੀ ਅਸਰ ਹੁੰਦਾ ਹੈ ਜਦੋਂ ਸਰਦਾਰ ਤੋਂ ਬਿਨਾਂ ਫੌਜ ਹੋ ਜਾਏ ਫਿਰ ਉਸਦਾ ਵੀ ਅਸਰ ਕੀ ਹੁੰਦਾ ਹੈ ਜਦੋਂ ਪੰਜੇ ਜਰਨੈਲ ਮਾਰੇ ਗਏ ਬਾਕੀ ਦੀਆਂ ਮੁਗਲੀਆ ਸਲਤਨਤ ਦੀਆਂ ਫੌਜਾਂ ਸ਼ਾਹਜਹਾਂ ਦੇ ਕੱਲੇ ਹੋਏ ਕਰਿੰਦਿਆਂ ਨੇ ਸਿਰ ਪੈਰਾਂ ਪੈਰ ਸਿਰ ਉੱਤੇ ਰੱਖੇ ਅਤੇ ਲਾਹੌਰ ਨੂੰ ਦੌੜ ਗਏ ਗੁਰੂ ਦੀਆਂ ਸਿੱਖਾਂ ਨੇ ਜਿੱਤ ਦੇ ਨਗਾਰੇ ਵਜਾਏ ਆਪਣੇ ਸ਼ਹੀਦ ਹੋਏ ਸਿੱਖਾਂ ਨੂੰ ਇਕੱਠਿਆਂ ਕੀਤਾ ਚਿਖਾ ਤਿਆਰ ਕੀਤੀ ਅਤੇ ਚਿਖਾ ਤਿਆਰ ਕਰਕੇ ਚਿਖਾ ਵਿੱਚ ਰੱਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੀਰਤਨ ਸੋਹਲੇ ਦਾ ਪਾਠ ਕਰਕੇ ਅਤੇ ਉਹਨਾਂ ਨੂੰ ਅਗਨ ਭੇਟ ਕਰਕੇ ਕੀਰਤਪੁਰ ਸਾਹਿਬ ਫੁੱਲ ਪ੍ਰਵਾਹ ਕਰਨ ਦਾ ਯਤਨ ਕੀਤਾ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਹਾਨ ਅਦੁੱਤੀ ਕੁਰਬਾਨੀ ਚੌਥੀ ਕਮਸਾਣ ਦੀ ਜੰਗ ਵਿੱਚ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਖਾਲਸੇ ਜਿੱਤਾਂ ਜਿੱਤੀਆਂ ਇਹ ਹੈ ਮਹਾਨ ਵਿਰਸਾ ਗੁਰਸਿੱਖੀ ਦੇ ਇਤਿਹਾਸ ਦਾ ਜੋ ਸਰਬ ਸਾਂਝੀ ਗੁਰਬਾਣੀ ਟੈਕਸਲਾ ਟੀਵੀ ਬੜੇ ਮਹਾਨ ਸ਼ਕਤੀਸ਼ਾਲੀ ਇਲਾਕੇ ਵਿੱਚ ਗੁਰੂ ਨਾਨਕ ਦਾ ਮਿਸ਼ਨ ਪ੍ਰਚਾਰਨ ਲਈ ਯਤਨਸ਼ੀਲ ਹੈ ਚੰਗੇ ਚੰਗੇ ਢਾਡੀ ਪ੍ਰਚਾਰਕ ਕਵੀਸ਼ਰ ਬੁਲਾਰੇ ਵਿਦਵਾਨ ਲਿਆ ਲਿਆ ਕੇ ਉਹ ਸੰਗਤਾਂ ਤੱਕ ਉਹਨਾਂ ਕੋਲੋਂ ਪ੍ਰੋਗਰਾਮ ਅਟੈਂਡ ਕਰਵਾ ਕੇ ਅਤੇ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਉਹਨਾਂ ਦਾ ਅਤੇ ਸੰਗਤਾਂ ਦਾ ਤਹਿ ਦਿਲੋਂ ਮਸ਼ਕੂਰ ਹਾਂ ਪਿਆਰ ਵਿੱਚ ਆਓ ਯਾਦ ਰੱਖੋ ਜਗੀਰ ਸਿੰਘ ਮਸਤ ਪਿੰਡ ਪਿੰਡੀ ਬਲੋਚਾਂ ਡਾਕਖਾਨਾ ਜੰਡ ਸਾਹਿਬ ਜ਼ਿਲ੍ਹਾ ਫਰੀਦਕੋਟ ਕੁਝ ਕਹਿ ਕੇ ਖਿਮਾ ਦਾ ਜਾਚਕ ਹਾਂ ਹਾਜ਼ਰੀ ਦਰ ਪ੍ਰਵਾਨ ਕਰੋ ਪਿਆਰ ਵਿੱਚ ਆਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।